ਅੱਜ ਅਸੀਂ ਵੇਖਦੇ ਹਾਂ ਕਿ ਸੰਤ ਬਿਮਲਾ ਸਿੰਘ ਜੀ ਕਿਸੇ ਗੁਰਦੁਆਰੇ ਵਰਗੇ ਅਸਥਾਨ ਤੇ ਬੈਠ ਕੇ ਕੀਰਤਨ ਸਰਵਣ ਕਰ ਰਹੇ ਨੇ। ਸੰਗਤ ਜੁੜੀ ਹੋਈ ਹੈ। ਰਾਗੀ ਸਿੰਘ ਆਸਾ ਦੀ ਵਾਰ ਦਾ ਆਨੰਦਮਈ ਕੀਰਤਨ ਕਰ ਰਹੇ ਨੇ। ਕੀਰਤਨ ਵਿੱਚ ਮਨ ਬੜਾ ਜੁੜਿਆ ਹੈ। ਸੰਗਤ ਬਿਸਮਾਦੀ ਰਜ ਵਿੱਚ ਜੁੜੀ ਬੈਠੀ ਹੈ। ਘਰ ਬਾਰ ਦੇ ਫਿਕਰ ਚਿੰਤਾਵਾਂ ਦੂਰ ਹੋ ਰਹੇ ਨੇ। ਜਦੋਂ ਆਸਾ ਦੀ ਵਾਰ ਦਾ ਭੋਗ ਪਿਆ, ਅਰਦਾਸ ਹੋਈ ਤਾਂ ਸੰਤਾਂ ਨੂੰ ਸੰਗਤ ਵੱਲੋਂ ਆਗਿਆ ਹੋਈ, ਸੰਤ ਜੀ ਮਹਾਰਾਜ ਗੁਰੂ ਨਾਨਕ ਦੀ ਕਥਾ ਸੁਣਾ ਦਿਓ, ਖਾਸ ਕਰਕੇ ਗੁਰੂ ਦੇ ਅਵਤਾਰ ਦੀ ਕਥਾ। ਤਾਂ ਸੰਤ ਜੀ ਹੋਰੀ ਬੜੀ ਨਿਮਰਤਾ ਨਾਲ ਉੱਠ ਕੇ ਉੱਚੇ ਥਾਂ ਭਾਵ ਸਟੇਜ ਤੇ ਬੈਠ ਕੇ ਸੰਗਤ ਨੂੰ ਸੰਬੋਧਨ ਕਰਦਿਆਂ ਆਖਣ ਲੱਗੇ, ਸਾਧ ਸੰਗਤ ਜੀ, ਗੁਰੂ ਕੇ ਖਾਲਸਾ ਜੀ, ਇਹ ਜਿਹੜੀ ਕੀਰਤਨ ਦੀ ਸ਼ੁਭ ਮਰਿਆਦਾ ਨਾ, ਇਸ ਦੇ ਪਿੱਛੇ ਸਤਿਗੁਰੂ ਦੇ ਸੰਪੂਰਨ ਭਾਵ ਦਾ ਤਾਂ ਉਹਨਾਂ ਨੂੰ ਪਤਾ ਹੈ ਕਿ ਸਤਿਗੁਰੂ ਨੇ ਇਹ ਮਰਿਆਦਾ ਕਿਉਂ ਤੋਰੀ। ਪਰ ਜੋ ਕੁਝ ਗੁਰਬਾਣੀ ਤੋਂ ਮੇਰੀ ਸਮਝੇ ਪਿਆ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਇਨਸਾਨ ਨੂੰ ਖਾਣ ਪੀਣ ਤੇ ਪਹਿਨਣ ਦੀ ਲੋੜ ਹੈ, ਆਪਣੀ ਔਲਾਦ ਨਾਲ ਪਿਆਰ ਹੈ, ਇਸ ਲਈ ਇਸ ਦੀਆਂ ਲੋੜਾਂ ਹਰ ਵੇਲੇ ਮਨੁੱਖ ਦੀ ਹਿੱਕ ਤੇ ਬੈਠੀਆਂ ਰਹਿੰਦੀਆਂ ਨੇ। ਭਾਵ ਬੰਦਾ ਇਹਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਲਈ ਹਰ ਵੇਲੇ ਯਤਨ ਵਿੱਚ ਲੱਗਾ ਰਹਿੰਦਾ ਹੈ। ਇਹਨਾਂ ਯਤਨਾਂ ਵਿੱਚ ਹੀ ਇਸ ਨੂੰ ਦੂਸਰੇ ਇਨਸਾਨਾਂ ਨਾਲ ਵਾਹ ਪੈਂਦਾ ਤੇ ਕਈ ਵਾਰ ਟਾਕਰਾ ਕਰਦਿਆਂ ਵੈਰ ਵਿਰੋਧ ਵੀ ਚੱਲ ਪੈਂਦਾ। ਸਗੋਂ ਇਹ ਵੈਰ ਵਿਰੋਧ ਨਿਰਾ ਇੱਕ ਮਨੁੱਖ ਦਾ ਦੂਜੇ ਮਨੁੱਖ ਨਾਲ ਹੀ ਨਹੀਂ ਰਹਿੰਦਾ, ਸਗੋਂ ਕੌਮਾਂ ਦਾ ਤੇ ਮੁਲਕਾਂ ਦਾ ਵੀ ਹੋ ਜਾਂਦਾ ਹੈ। ਦੇਸ਼ ਦੇਸ਼ ਨਾਲ, ਕੌਮ ਕੌਮ ਨਾਲ ਬੜੇ ਵੱਡੇ ਪੈਮਾਨੇ ਤੇ ਜੰਗ ਛੇੜ ਲੈਂਦੀ ਹੈ। ਫਿਰ ਹਰ ਦੇਸ਼ ਅੰਦਰ ਵਸੋਂ ਵੱਧ ਗਈ ਹੈ, ਵੱਡੇ ਵੱਡੇ ਸੰਘਣੇ ਨਗਰ ਵੱਧ ਗਏ ਨੇ, ਸਿਹਤ ਠੀਕ ਨਹੀਂ ਰਹੀ, ਖਰਚ ਵੱਧ ਗਏ ਨੇ, ਸਮਾਨ ਦੇ ਭੋਗਣ ਦੇ ਤਰੀਕੇ, ਰਹਿਣ ਦੇ ਖਰਚੇ ਵਧੇਰੇ ਹੋ ਗਏ ਨੇ। ਮਨ ਦਾ ਸੁਭਾਵਕ ਰੁੱਖ ਉਦਾਸੀ ਵੱਲ ਹੈ। ਮਨੁੱਖ ਇਸ ਤਰ੍ਹਾਂ ਦੇ ਧੰਦਿਆਂ ਵਿੱਚ ਪਿਆ ਹਰ ਵੇਲੇ ਸੋਚਾਂ ਫਿਕਰਾਂ ਤੇ ਜੋੜਾਂ ਤੋੜਾਂ ਵਿੱਚ ਰਹਿੰਦਾ ਹੈ, ਗੁਜ਼ਾਰਾ ਕਿਵੇਂ ਕਰਾਂਗਾ, ਬਾਲ ਬੱਚੇ ਵਾਸਤੇ ਕਮਾ ਕੇ ਕਿਵੇਂ ਲਿਆਵਾਂਗਾ, ਕਿਵੇਂ ਸੁਖੀ ਹੋਵਾਂਗਾ, ਦੂਜੇ ਬੜੇ ਸੁਖੀ ਨੇ, ਮੈਂ ਉਹਨਾਂ ਸੁਖੀ ਕਿਉਂ ਨਹੀਂ। ਰੀਸ ਨਾਲ, ਈਰਖਾ ਨਾਲ, ਵਾਦ ਵਿਵਾਦ, ਫਸਾਦ, ਬਸ ਇਹ ਸਭ ਗੱਲਾਂ ਇਸ ਤਰ੍ਹਾਂ ਇਨਸਾਨ ਦੇ ਗਲ ਪੈ ਰਹੀਆਂ ਨੇ, ਸਿੱਟਾ ਕੇ ਨਿਕਲਿਆ। ਇਨਸਾਨ ਹਰ ਵੇਲੇ ਸੋਚਾਂ ਵਿੱਚ ਹੈ, ਫਿਕਰਾਂ ਵਿੱਚ ਹੈ, ਥੱਕੇ ਹੋਏ ਸਰੀਰ ਰਾਤ ਨੂੰ ਅੱਕ ਕੇ ਸੌ ਜਾਂਦੇ ਨੇ ਤਾਂ ਸੁਪਨੇ ਵਿੱਚ ਵੀ ਉਹ ਹੀ ਹਰਕਤਾਂ ਕਰਦੇ, ਪੂਰੇ ਆਰਾਮ ਵਿੱਚ ਨਹੀਂ ਜਾਂਦੇ। ਮਨੁੱਖ ਦੇ ਅੰਦਰ ਇੱਕ ਮਾਦਾ ਸੀ ਸੋਚਾਂ ਫਿਕਰਾਂ ਤੋਂ ਉੱਚਾ ਉੱਠ ਕੇ ਰਸ ਵਿੱਚ ਜਾਣਦਾ, ਕਿਸੇ ਹੋਰ ਰਸ ਵਿੱਚ ਨਹੀਂ ਸਦੋਂ ਆਪਣੇ ਆਪੇ ਦੇ ਰਸ ਵਿੱਚ। ਜਿਵੇਂ ਬ੍ਰਿਛ ਹੈ ਨਾ, ਉਹ ਦੂਜੇ ਕਿਸੇ ਬ੍ਰਿਛ ਦੀ ਲੋੜ ਤੋਂ ਬਿਨਾਂ ਆਪਣੇ ਜੀਵਨ ਦੇ ਆਧਾਰ ਤੇ ਆਪਣੇ ਆਪ ਵਿੱਚ ਝੂਮਦਾ, ਮੌਲਦਾ, ਖਿੜਦਾ ਤੇ ਫਲਦਾ। ਉਹ ਆਪਣੇ ਜੀਵਨ ਰਸ ਦੇ ਆਧਾਰ ਤੇ ਹੈ। ਇਹ ਗੱਲ ਮੈਂ ਸਿਰਫ ਦ੍ਰਿਸ਼ਟਾਂਤ ਮਾਤਰ ਕਹਿ ਰਿਹਾ। ਮਨੁੱਖ ਇਸ ਤਰ੍ਹਾਂ ਨਹੀਂ ਰਿਹਾ। ਮਨੁੱਖ ਆਪੇ ਦੇ ਰਸ ਨੂੰ, ਆਪਣੇ ਜੀਵਨ ਦੇ ਰਸ ਨੂੰ ਜੋ ਆਪੇ ਦੇ ਆਪੇ ਵਿੱਚ ਆ ਜਾਣਦਾ, ਇਹ ਭੁੱਲ ਗਿਆ। ਇਸ ਨੂੰ ਹੁਣ ਬਾਹਰ ਦੇ ਕੁਦਰਤੀ ਸੁੰਦਰਤਾ ਵਾਲੇ ਪਦਾਰਥ ਅਤੇ ਤੇਜ ਵੀ ਅਸਰਜਤਾ ਵਿੱਚ ਪਾ ਕੇ ਆਪਣੇ ਆਪੇ ਦੇ ਰਸ ਵਿੱਚ ਨਹੀਂ ਲੈ ਜਾਂਦੇ। ਜਿਵੇਂ ਕਿ ਚੰਦ ਸੂਰਜ ਦੇ ਨਜ਼ਾਰੇ, ਅਗਨੀ ਪ੍ਰਜਵਲਿਤ ਹੋਣ ਦੀ ਸੁੰਦਰਤਾ, ਜਲ ਪ੍ਰਵਾਹ ਦਾ ਵੇਗ, ਸਾਗਰ ਦੀ ਵਿਸ਼ਾਲਤਾ, ਗਗਨ ਮੰਡਲ ਦੀ ਨੂਰ ਬਹਾਰ, ਬਾਗਾਂ ਦਾ ਰੰਗ ਰੂਪ ਤੇ ਸੁਗੰਧੀ, ਵਣਾਂ ਵਿੱਚ ਪੈ ਰਿਹਾ ਪ੍ਰਕਾਸ਼, ਜਾਂ ਛਾਇਆ ਦਾ ਅਤ ਸੁੰਦਰਤਾ ਤੇ ਅਡੋਲਤਾ ਵਾਲਾ ਸੋਹਣਾ ਪ੍ਰਕਾਸ਼। ਇਸ ਸ਼ੈ ਦੀ ਹਾਨੀ ਹੋਣ ਨਾਲ ਮਨ ਨਿਰਬਲ ਤੇ ਰਸਹੀਣ ਹੋ ਜਾਂਦਾ ਹੈ, ਪਰ ਜੋ ਮਨ ਚਿੰਤਾ ਤੋਂ ਅਤੀਤ ਹੈ, ਫਿਕਰ ਨਾਲ ਖਾਧਾ ਨਹੀਂ ਗਿਆ, ਈਰਖਾ ਨਾਲ ਸੜਿਆ ਨਹੀਂ, ਉਹ ਮਨ ਜੇ ਆਪਣੇ ਅੰਦਰੋਂ ਆਪਣੇ ਰਸ ਵਿੱਚ ਨਹੀਂ ਜਾਂਦਾ ਤਾਂ ਇਹਨਾਂ ਨਜ਼ਾਰਿਆਂ ਨਾਲ ਹੀ ਉੱਚਾ ਉੱਠ ਜਾਂਦਾ ਤੇ ਆਪੇ ਦੇ ਰਸ ਨੂੰ, ਆਪਣੇ ਜੀਵਨ ਦੇ ਰਸ ਨੂੰ ਆਪੇ ਦੀ ਮਗਨਤਾ ਵਿੱਚ ਮਾਣ ਲੈਂਦਾ। ਜਿਨ੍ਹਾਂ ਨੂੰ ਇਸ ਰਸ ਦਾ ਪੂਰਨ ਰਸੀਏ ਵਾਂਗ ਪਤਾ ਸੀ ਨਾ, ਉਹਨਾਂ ਦਾ ਮਨ ਅੰਦਰੋਂ ਆਪੇ ਦੇ ਰਸ ਵਿੱਚ ਰਹਿੰਦਾ ਹੈ। ਫਿਰ ਉਹਨਾਂ ਨੂੰ ਇਸ ਨਜ਼ਾਰੇ ਦੀ ਵਧੇਰੇ ਮਦਦ ਮਿਲਦੀ ਹੈ। ਦੇਖੋ ਗੁਰੂ ਨਾਨਕ ਦੇਵ ਜੀ ਇਸ ਨਜ਼ਾਰੇ ਨੂੰ ਵੇਖ ਕੇ ਕਿਸ ਤਰ੍ਹਾਂ ਵਿਸਮਾਦ ਦੇ ਰਸ ਵਿੱਚ ਆਉਂਦੇ ਨੇ। ਇਸੇ ਲਈ ਫੁਰਮਾਉਂਦੇ ਨੇ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੈ ਜੰਤ, ਵਿਸਮਾਦ ਪਾਉਣ ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਿਡਾਣੀ, ਵਿਸਮਾਦ ਧਰਤੀ ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੈ ਹੈ ਪ੍ਰਾਣੀ, ਵਿਸਮਾਦ ਸੰਜੋਗ ਵਿਸਮਾਦ ਵਿਜੋਗ, ਵਿਸਮਾਦ ਭੁੱਖ ਵਿਸਮਾਦ ਭੋਗ, ਵਿਸਮਾਦ ਸਿਫਤ ਵਿਸਮਾਦ ਸਾਲਾ, ਵਿਸਮਾਦ ਉੱਜੜ ਵਿਸਮਾਦ ਰਾਹ, ਵਿਸਮਾਦ ਨੇੜੇ ਵਿਸਮਾਦ ਦੂਰ, ਵਿਸਮਾਦ ਦੇਖੈ ਹਾਜ਼ਰਾ ਹਜ਼ੂਰ, ਵੇਖ ਵਿਡਾਣ ਰਹਾ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ। ਖਾਲਸਾ ਜੀ ਧਿਆਨ ਕਰਿਓ, ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਅਵਤਾਰ ਤੁਸੀਂ ਮਨਾ ਰਹੇ ਹੋ, ਉਹ ਫੁਰਮਾਉਂਦੇ ਨੇ ਵੇਖ ਵਿਡਾਣ ਰਹਾ ਵਿਸਮਾਦ। ਮੈਂ ਇਹ ਅਸਚਰਜ ਵੇਖ ਕੇ ਪ੍ਰਸੰਨ ਹੋ ਰਿਹਾ, ਪਰ ਅਸੀਂ ਤੇ ਇਹਨਾਂ ਨਜ਼ਾਰਿਆਂ ਨੂੰ ਵੇਖ ਕੇ ਪ੍ਰਸੰਨ ਨਹੀਂ ਹੁੰਦੇ ਤੇ ਵਿਸਮਾਦ ਵੀ ਕੋਈ ਨਹੀਂ ਹੁੰਦੇ, ਕਿਉਂਕਿ ਨਾ ਸਾਡਾ ਆਪਣਾ ਆਪਾ ਮੱਚ ਭਾਵ ਖਤਮ ਹੋ ਗਿਆ ਹੈ। ਇਨਸਾਨ ਇੱਕ ਸੋਚ ਮਾਤਰ ਤੇ ਬਸ ਸਗੋਂ ਫਿਕਰਾਂ ਦੀ ਮਸ਼ੀਨ ਬਣ ਗਿਆ ਹੈ। ਇਸ ਦਾ ਆਪਣੇ ਆਪੇ ਦਾ ਆਪਣਾ ਆਪਾ ਗੁਆਚ ਗਿਆ ਹੈ, ਪਰ ਇਸ ਦੇ ਅੰਦਰ ਆਪੇ ਵਿੱਚ ਗੁੰਮ ਹੋ ਕੇ ਰਸ ਲੈਣ ਵਾਲੀ ਹਾਲਾਂ ਕੁਝ ਇੱਛਾ ਹੈ, ਜਿਸ ਕਰਕੇ ਇਹ ਤਮਾਸ਼ੇ, ਨਾਟਕ, ਸਿਨੇਮਾ ਜਾਂ ਥੀਏਟਰ ਰਚਦਾ, ਨਸ਼ੇ ਖਾਂਦਾ ਜਾਂ ਪੀਂਦਾ ਤੇ ਹੋਰ ਹੀਲੇ ਬਣਾਉਂਦਾ, ਪਰ ਉਹ ਸਾਰੇ ਘੜੀ ਦੀ ਘੜੀ ਪਰਚਾਵਾ ਕਰਕੇ ਮੁੱਕ ਜਾਂਦੇ ਨੇ ਤੇ ਉਹਨਾਂ ਵਿੱਚ ਵੀ ਆਪਾ ਤੇ ਸਰੀਰ ਹੀ ਖਰਚ ਹੁੰਦਾ। ਹੁਣ ਅਨੇਕਾਂ ਯਤਨ ਕਰ ਥੱਕੇ ਦਿਮਾਗ ਹੋਰ ਤਰ੍ਹਾਂ ਦੇ ਯਤਨ ਵਾਲੇ ਮਨ ਪਰਚਾਵੇ ਦੇ ਸਾਧਨ ਲੱਭਦੇ ਨੇ, ਪਰ ਮਨੁੱਖ ਦਾ ਮਨ ਤੇ ਸਿਰਫ ਯਤਨਾਂ ਵਿੱਚ ਹੀ ਰਹਿੰਦਾ ਨਾ, ਅਸਲੀ ਥਕਾਨ ਕਿਵੇਂ ਹਟੇ? ਭਾਵ ਜੇ ਸਾਰੇ ਦਿਨ ਦੇ ਕੰਮ ਥਕਾਵਟ ਅਤੇ ਅਕਾਵਟ ਯਤਨ ਰੂਪ ਨੇ, ਤਾਂ ਤਮਾਸ਼ੇ ਆਦਿ ਵੀ ਅੱਖਾਂ ਜਾਂ ਦਿਮਾਗ ਨੂੰ ਯਤਨ ਵਿੱਚ ਹੀ ਲੈ ਜਾਂਦੇ ਨੇ ਨਾ, ਜਿਸ ਨਾਲ ਕੁਝ ਫਰਕ ਤੇ ਪੈਂਦਾ ਹੈ, ਪਰ ਸੁਰਤੀ ਨੂੰ ਪੂਰਾ ਆਰਾਮ ਨਹੀਂ ਮਿਲਦਾ ਸਿਵਾਏ ਨੀਂਦ ਦੇ, ਉਹ ਵੀ ਸੁਪਨਿਆਂ ਭਰੀ ਪੂਰੀ ਆਰਾਮ ਵਾਲੀ ਨਹੀਂ ਹੁੰਦੀ। ਸੋ ਉਹਨਾਂ ਤਮਾਸ਼ਿਆਂ ਸਿਨੇਮਾ ਆਦਿਕਾਂ ਵਿੱਚ ਵੀ ਇਨਸਾਨ ਆਪਣੀਆਂ ਗਲਤੀਆਂ ਮੂਰਖਤਾਈਆਂ ਚਿੰਤਾ ਲੜਾਈਆਂ ਝਗੜਿਆਂ ਦੇ ਸਵਾਂਗ ਭਰ ਕੇ ਵੇਖਦਾ ਤੇ ਖੁਸ਼ ਹੁੰਦਾ ਹੈ। ਭਾਵ ਕੋਈ ਢੰਗ ਹੈ ਜਿਹੜਾ ਇਨਸਾਨ ਨੂੰ ਝਗੜੇ ਤੇ ਫਸਾਦ ਵਿੱਚ ਫਸੇ ਹੋਏ ਯਤਨਾਂ ਵਿੱਚੋਂ ਕੱਢ ਕੇ ਆਪਣੇ ਸ਼ੁਭ ਗੁਣਾਂ ਪ੍ਰੇਮ ਮੁਆਫੀ ਭਲਾਈ ਵਿਸ਼ਾਲਤਾ ਜਾਂ ਉਚਾਈ ਵੱਲ ਲੈ ਜਾਏ। ਪੁਰਾਤਨ ਸਮੇਂ ਵਿੱਚ ਸਾਡੇ ਵੱਡ ਵਡੇਰੇ ਚੰਦ ਸੂਰਜ ਬਿਜਲੀ ਤਾਰੇ ਕੁਦਰਤੀ ਨਜ਼ਾਰਿਆਂ ਤੋਂ ਹੀ ਸੁਤੇ ਹੀ ਵਿਸਮਾਦ ਅਵਸਥਾ ਵਿੱਚ ਜਾ ਕੇ ਆਪਣੇ ਆਪ ਵਿੱਚ ਜੁੜ ਜਾਂਦੇ ਸਨ ਤੇ ਰਸ ਮਾਣ ਲੈਂਦੇ ਸਨ। ਫਿਰ ਸਮਾਂ ਪਾ ਕੇ ਅੰਤਰੀਵੀ ਯੋਗ ਦਾ ਮਾਰਗ ਤੁਰ ਪਿਆ। ਭਾਵ ਦੋ ਤਰ੍ਹਾਂ ਦਾ ਯੋਗ ਹੈ, ਜਿਸ ਨੂੰ ਦ੍ਰਿਸ਼ਟਮਾਨ ਯੋਗ ਭਾਵ ਓਬਜੈਕਟਿਵ ਯੋਗ ਜਾਂ ਅੰਤਰੀਵ ਯੋਗ ਭਾਵ ਸਬਜੈਕਟਿਵ ਯੋਗ ਆਖਦੇ ਨੇ। ਭਾਵ ਇਹ ਸੀ ਕਿ ਆਪਣੇ ਆਪ ਨੂੰ ਅੰਦਰੋਂ ਹੀ ਕੁਦਰਤੀ ਉਮਾ ਦੇ ਰਸ ਵਿੱਚ ਲੈ ਗਏ। ਪਰ ਹੌਲੀ ਹੌਲੀ ਹੋਇਆ ਇਹ ਕਿ ਇਸ ਤਰ੍ਹਾਂ ਕਰਨ ਵਾਲਿਆਂ ਨੂੰ ਸਗੋਂ ਭਾਈਚਾਰੇ ਤੋਂ ਇਨਸਾਨੀ ਸੰਗਤ ਤੋਂ ਵੱਖਰਾ ਕਰਕੇ ਇਕਾਂਤ ਵੱਲ ਲੈ ਗਿਆ। ਫਿਰ ਸਗੋਂ ਹੋਇਆ ਇਹ ਕਿ ਇਸ ਤਰ੍ਹਾਂ ਕਰਨ ਨਾਲ ਮਨੁੱਖ ਰਿੱਧੀਆਂ ਸਿੱਧੀਆਂ ਦੇ ਚਾਹ ਵਿੱਚ ਫਸ ਗਿਆ, ਜਿਸ ਕਰਕੇ ਜਗਤ ਦੀ ਸੇਵਾ ਕਰਨ ਵਾਲਾ ਖਿਆਲ ਜਾਂ ਜਗਤ ਵਿੱਚ ਰਹਿ ਕੇ ਜਗਤ ਨੂੰ ਸੁਖੀ ਬਣਾਉਣ ਵਾਲਾ ਖਿਆਲ ਬਿਲਕੁਲ ਖਤਮ ਹੋ ਗਿਆ। ਸਗੋਂ ਚੰਗੇ ਆਦਮੀ ਸਭਾ ਸੁਸਾਇਟੀ ਵਿੱਚੋਂ ਸਮਾਜ ਵਿੱਚੋਂ ਨਿਕਲ ਕੇ ਇਕਾਂਤਵਾਸੀ ਹੋ ਜਾਣ ਨਾਲ ਜਿਹੜੇ ਲੋਕ ਪਿੱਛੇ ਰਹਿ ਗਏ ਸਗੋਂ ਉਹਨਾਂ ਦੀ ਹੋਰ ਗਿਰਾਵਟ ਹੋ ਗਈ ਅਤੇ ਗੱਲ ਗੁਲਾਮੀ ਤੱਕ ਪਹੁੰਚ ਗਈ। ਭਾਵ ਦੂਸਰੇ ਆਏ ਤੇ ਉਹਨਾਂ ਨੇ ਆ ਕੇ ਗੁਲਾਮ ਬਣਾ ਲਿਆ। ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਜਗਤ ਵਿੱਚ ਆਏ ਤਾਂ ਉਹਨਾਂ ਨੇ ਇਸ ਜਗਤ ਨੂੰ ਦੁਖੀ ਵੇਖਿਆ, ਤੱਕੇ ਉਹਨੇ ਬਾਬਾ ਦੇਖੇ ਧਿਆਨ ਧਾਰ ਜਲਤੀ ਸਭ ਪ੍ਰਿਥਵੀ ਦਿਸ ਆਈ। ਇਹ ਤੱਕ ਕੇ ਉਹਨਾਂ ਨੇ ਪਹਿਲੀ ਵੱਡੀ ਗੱਲ ਜਿਹੜੀ ਕੀਤੀ ਉਹ ਇਹ ਸੀ ਕਿ ਜਗਤ ਵਿੱਚ ਇਨਸਾਨੀ ਉੱਨਤੀ ਕਰਨ ਦੇ ਨਾਲ ਨਾਲ ਭਾਈਚਾਰੇ ਵਿੱਚ ਵਸ ਕੇ ਇਸ ਭਾਈਚਾਰੇ ਨੂੰ ਨੇਕੀ ਸਿਖਾ ਕੇ ਉੱਚਾ ਕਰੀਏ ਤੇ ਇਸ ਦੀ ਲੋੜ ਤੇ ਜਾਂਚ ਦੱਸੀਏ। ਜਿਸ ਪੁਰਸ਼ ਨੂੰ ਇਸ ਤਰ੍ਹਾਂ ਉੱਚਾ ਹੋਣ ਦੀ ਜਾਂਚ ਆ ਜਾਏ ਉਹ ਮਲਾਈ ਵਾਂਗੂ ਦੁੱਧ ਵਿੱਚੋਂ ਤਰ ਕੇ ਅਲੱਗ ਹੋ ਕੇ ਵੱਖਰਾ ਨਾ ਹੁੰਦਾ ਜਾਏ, ਸਗੋਂ ਹਰੇਕ ਉੱਨਤ ਹੋਇਆ ਇਨਸਾਨ ਭਾਈਚਾਰੇ ਦੇ ਵਿੱਚ ਰਵੇ ਤਾਂ ਹੌਲੀ ਹੌਲੀ ਇਨ੍ਹਾਂ ਉੱਚੇ ਹੋਏ ਲੋਕਾਂ ਨਾਲ ਸਾਡਾ ਸਾਰਾ ਸੰਗ ਸਾਥ ਉੱਚਾ ਹੋ ਜਾਏ। ਉੱਚੇ ਹੋਣ ਦਾ ਮਾਰਗ ਇਹ ਦੱਸਿਆ ਕਿ ਚਿੰਤਾ ਫਿਕਰ ਸੋਚ ਦਿਨ ਰਾਤ ਵਿਦੇ ਫੁਰਨਿਆਂ ਵਿੱਚ ਜਿਹੜਾ ਆਪਣਾ ਆਪਾ ਨਿਰਬਲ ਹੋ ਗਿਆ ਉਹ ਸੁਰਜੀਤ ਹੋ ਜਾਏ। ਸੋਚ ਤੋਂ ਆਦਮੀ ਵਿਚਾਰ ਦਾ ਕੰਮ ਲਵੇ ਤੇ ਆਪਣਾ ਜੀਵਨ ਸੁਖੀ ਬਤੀਤ ਕਰੇ, ਸਗੋਂ ਇਹ ਨਿਰਾ ਫਿਕਰਾਂ ਦੀ ਮਸ਼ੀਨ ਨਾ ਬਣ ਜਾਏ ਤੇ ਦੂਜਿਆਂ ਲਈ ਵੀ ਕਿਤੇ ਦੁਖਦਾਈ ਨਾ ਹੋਵੇ, ਸੁਖਦਾਈ ਹੋ ਜਾਏ। ਜਦੋਂ ਹਰੇਕ ਵਿੱਚ ਇਸ ਤਰ੍ਹਾਂ ਦਾ ਭਾਵ ਆ ਜਾਵੇ ਤਾਂ ਸਾਰਾ ਭਾਈਚਾਰਾ ਸੁਧਰ ਗਿਆ, ਸਾਰਾ ਸੁਖੀ ਹੋ ਗਿਆ। ਨਹੀਂ ਤਾਂ ਜਿੰਨਾ ਭਾਈਚਾਰਾ ਇਸ ਭਾਵ ਵਾਲਾ ਹੋ ਗਿਆ ਉਹਨਾਂ ਦੁੱਖ ਘਟ ਗਿਆ। ਇਨਸਾਨ ਦੁਖੀ ਕਿਉਂ ਹੈ ਤੇ ਦੁੱਖ ਦਾਤਾ ਕਿਉਂ ਹੋਈ ਜਾਂਦਾ ਹੈ? ਇਸ ਨੂੰ ਆਪਣੇ ਪਾਲਣ ਪੋਸ਼ਣ ਤੇ ਰੱਖਿਆ ਤੋਂ ਵਧੇਰੇ ਹੋਰ ਹੋਰ ਲੈਣ ਦੀ ਖੁਦਗਰਜ਼ੀ ਲਾਲਚ ਕਿਉਂ ਆ ਜਾਂਦਾ ਹੈ? ਇਸ ਲਾਲਚ ਦੇ ਅੰਦਰ ਮੂਲ ਹੈ ਹਉਮੈ। ਹਾਂ ਹਉਮੈ ਇਸ ਦੀ ਸ਼ਖਸੀਅਤ ਲਈ ਜ਼ਰੂਰੀ ਸ਼ੈ ਵੀ ਹੈ, ਇਹ ਹੋਵੇ ਤਾਂ ਹੀ ਜਿਉਂਦਾ ਰਹਿ ਸਕਦਾ ਹੈ। ਆਪਣੀ ਪਾਲਣ ਪੋਸ਼ਣ ਰਾਖੀ ਪਰਿਵਾਰ ਦੇਸ਼ ਦੀ ਸੇਵਾ ਇਸ ਤੋਂ ਬਿਨਾਂ ਹੋ ਨਹੀਂ ਸਕਦੀ। ਪਰ ਇਹਾ ਹੀ ਇਸ ਤੇ ਇਸ ਦੇ ਸਿਰਜਣਹਾਰ ਦੇ ਵਿਚਾਲੇ ਪਰਦਾ ਹੈ। ਇਸ ਨੂੰ ਜਦੋਂ ਇਨਸਾਨ ਬਾਹਰਲੀ ਵਰਤੋਂ ਵਿੱਚ ਲਿਆਉਂਦਾ ਤਾਂ ਇਹ ਸਵੈ ਪਾਲਣਾ ਤੋਂ ਅੱਗੇ ਲੰਘ ਕੇ ਸਵਾਰਥ ਜਾਂ ਖੁਦਗਰਜ਼ੀ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਜਿਵੇਂ ਜਿਵੇਂ ਇਸ ਦੇ ਮਗਰ ਲੱਗੋ ਨਾ ਇਹ ਸਗੋਂ ਹੋਰ ਵੱਧ ਜਾਂਦੀ ਹੈ ਤੇ ਬਹੁਤ ਵੱਧ ਕੇ ਦੂਸਰਿਆਂ ਨੂੰ ਦੁੱਖ ਦੇਣ ਵਾਲੀ ਸ਼ੈ ਬਣ ਜਾਂਦੀ ਹੈ। ਤਾਂ ਇਹਾ ਹਾਂ ਮੈਂ ਜਿਸ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਹੈ ਪਰ ਇਸ ਤੋਂ ਬਿਲਕੁਲ ਛੁਟਕਾਰਾ ਪਾ ਨਹੀਂ ਸਕਦਾ ਕਿਉਂਕਿ ਫਿਰ ਤੇ ਸਰੀਰ ਵੀ ਨਹੀਂ ਰਹੇਗਾ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹਉਮੈ ਬੂਝੈ ਤਾਂ ਦਰ ਸੂਝੈ ਗਿਆਨ ਵਿਹੂਣਾ ਕਥ ਕਥ ਲੂਝੈ। ਸੋ ਭਾਈ ਪਹਿਲਾਂ ਅਸੀਂ ਇਸ ਦੀ ਸਮਝ ਪੈਦਾ ਕਰਨੀ। ਜ਼ਰਾ ਧਿਆਨ ਦਿਓ ਜਿਸ ਸ਼ੈ ਉੱਤੇ ਅਸੀਂ ਵਸ ਪਾਉਣਾ ਚਾਹੀਏ ਪਹਿਲਾਂ ਉਸ ਦਾ ਗਿਆਨ ਹੋਣਾ ਜ਼ਰੂਰੀ ਹੈ। ਜੇ ਅਸੀਂ ਹਉਮੈ ਤੇ ਕਾਬੂ ਪਾਉਣਾ ਤਾਂ ਇਸ ਨੂੰ ਸਮਝਣਾ ਜ਼ਰੂਰੀ ਹੈ। ਇਸ ਲਈ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਫਰਮਾਨ ਕੀਤਾ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਇ। ਭਾਵ ਹਉਮੈ ਨੂੰ ਬੁੱਝਣ ਵਾਸਤੇ ਹੁਕਮ ਦਾ ਬੁੱਝਣਾ ਜ਼ਰੂਰੀ ਹੈ ਤੇ ਹੁਕਮ ਬੁੱਝਣ ਲਈ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਤੇਰਾ ਹੁਕਮ ਭਲਾ ਤੁਧ ਭਾਵੈ ਨਾਨਕ ਤਾਂ ਕਉ ਮਿਲੈ ਵਡਾਈ ਸੱਚੇ ਨਾਮ ਸਮਾਵੈ। ਭਾਵ ਜੋ ਸੱਚੇ ਨਾਮ ਵਿੱਚ ਸਮਾਉਂਦਾ ਹੈ ਉਸ ਨੂੰ ਹੁਕਮ ਦੀ ਵਡਾਈ ਪ੍ਰਾਪਤ ਹੁੰਦੀ ਹੈ। ਉਸ ਹੁਕਮ ਦੀ ਜੋ ਤੈਨੂੰ ਮੇਰੇ ਪਿਆਰੇ ਵਾਹਿਗੁਰੂ ਤੈਨੂੰ ਪਾਉਂਦਾ ਹੈ ਨਾਮ ਦੀ ਪ੍ਰਾਪਤੀ ਗੁਰੂ ਤੋਂ ਹੁੰਦੀ ਹੈ। ਹਰ ਕਾ ਨਾਮ ਨਿਧਾਨ ਹੈ ਪੂਰੈ ਗੁਰਦੀਆ ਨਾਨਕ ਨਾਮ ਨਾ ਵਿਸਰੈ ਮਤ ਅੰਮ੍ਰਿਤ ਪੀਆ। ਅਤੇ ਫਿਰ ਬਿਨ ਗੁਰ ਰਾਮ ਨਾਮ ਕਤ ਲਈਐ ਨਾਮ ਦੀ ਮਹਿਮਾ ਗੁਰਬਾਣੀ ਦੱਸਦੀ ਹੈ। ਬਾਣੀ ਬਾਬਤ ਗੁਰੂ ਨਾਨਕ ਦਾ ਫਰਮਾਨ ਹੈ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਸੋ ਭਾਈ ਗੁਰੂ ਕੀ ਬਾਣੀ ਹਉਮੈ ਦਾ ਦਾਰੂ ਹੋਈ ਤੇ ਇਸ ਵਿੱਚ ਇਹ ਸਤਿਆ ਹੈ ਕਿ ਇਹ ਨਿਜ ਘਰ ਵਾਸਾ ਬਣਾ ਦਿੰਦੀ ਹੈ ਅਰਥਾਤ ਆਪਣੇ ਆਪੇ ਵਿੱਚ ਟਿਕਾ ਦਿੰਦੀ ਹੈ। ਬਾਣੀ ਤੋਂ ਇਹ ਲਾਭ ਉਠਾਉਣ ਦੇ ਕਈ ਤਰੀਕੇ ਨੇ। ਬਾਣੀ ਆਪ ਪੜ੍ਹਨੀ ਤੇ ਵਿਚਾਰਨੀ, ਬਾਣੀ ਸੁਣਨੀ ਤੇ ਵਿਚਾਰ ਪ੍ਰਾਪਤ ਕਰਨੀ, ਬਾਣੀ ਦਾ ਕੀਰਤਨ ਕਰਨਾ ਤੇ ਕੀਰਤਨ ਸੁਣਨਾ। ਹੁਣ ਜ਼ਰਾ ਗੌਰ ਨਾਲ ਸੁਣੋ ਕਿ ਬਾਣੀ ਦਾ ਕੀਰਤਨ ਕੀ ਵਸਤੂ ਹੈ। ਰਾਗ ਤੁਸੀਂ ਜਾਣਦੇ ਹੋ ਜਿਸ ਨੂੰ ਸਿਆਣੇ ਸੰਗੀਤ ਵੀ ਕਹਿੰਦੇ ਨੇ। ਰਾਗ ਇੱਕ ਤਾਸੀਰ ਵਾਲੀ ਸ਼ੈ ਆ ਜਿਸ ਦਾ ਇੱਕ ਅਸਰ ਹੈ ਮਨ ਉੱਤੇ ਵਲਵਲੇ ਦਾ ਅਸਰ ਪਾਉਣਾ ਤੇ ਦੂਸਰਾ ਅਸਰ ਹੈ ਮਨ ਨੂੰ ਜੋੜਨਾ। ਸੰਗੀਤ ਜਿਸ ਨੂੰ ਪੱਛਮੀ ਲੋਕ ਮਿਊਜ਼ਿਕ ਕਹਿੰਦੇ ਨੇ ਮਨ ਤੇ ਅਸਰ ਹੀ ਨਹੀਂ ਰੱਖਦਾ ਸਗੋਂ ਸਰੀਰ ਤੇ ਵੀ ਅਸਰ ਪਾਉਂਦਾ ਹੈ। ਸਾਡੇ ਦੇਸ਼ ਵਿੱਚ ਇਹ ਉੱਤਮ ਵਸਤੂ ਸਗੋਂ ਮਨ ਦੇ ਵਿਕਾਰ ਵਧਾਉਣ ਵਾਸਤੇ ਵਿਕਾਰੀ ਲੋਕਾਂ ਦੇ ਹੱਥ ਵਿੱਚ ਚਲੀ ਗਈ। ਗੁਰੂ ਜੀ ਨੇ ਇਸ ਗੱਲ ਨੂੰ ਮੋੜਾ ਦਿੱਤਾ ਤੇ ਗੁਰਬਾਣੀ ਦਾ ਵਾਹਨ ਬਣਾ ਕੇ ਸੁਖਦਾਈ ਦਾਰੂ ਬਣਾ ਲਿਆ। ਗੁਰੂ ਜੀ ਆਖਦੇ ਨੇ ਰਾਗ ਰਤਨ ਪਰੀਆਂ ਪਰਿਵਾਰ ਤਿਸ ਵਿੱਚ ਉਪਜੈ ਅੰਮ੍ਰਿਤ ਸਾਰ ਨਾਨਕ ਕਰਤੇ ਕਾ ਇਹ ਧਨ ਮਾਲ ਜੇ ਕੋ ਬੂਝੈ ਇਹ ਵਿਚਾਰ। ਸੋ ਗੁਰਬਾਣੀ ਦਾ ਰਾਗ ਵਿੱਚ ਗਾਇਨ ਗੁਰੂ ਘਰ ਵਿੱਚ ਕੀਰਤਨ ਅਖਵਾਉਂਦਾ ਹੈ। ਭਾਵ ਗੁਰੂ ਨੇ ਬਾਣੀ ਅਤੇ ਰਾਗ ਨੂੰ ਇਕੱਠਿਆਂ ਕਰ ਦਿੱਤਾ ਤੇ ਗੁਰਬਾਣੀ ਦੇ ਕੀਰਤਨ ਨੂੰ ਸਭ ਤੋਂ ਉੱਚਾ ਦਰਜਾ ਦੇ ਦਿੱਤਾ। ਬਾਣੀ ਅਤੇ ਰਾਗ ਦੋਹਾਂ ਦਾ ਥਹੁ ਦੱਸ ਕੇ ਦੋਹਾਂ ਦੇ ਮੇਲ ਤੋਂ ਬਣੇ ਕੀਰਤਨ ਦਾ ਸੰਖੇਪ ਰੂਪ ਸੁਣਾ ਕੇ ਹੁਣ ਮੈਂ ਤੁਹਾਨੂੰ ਸਤਿਗੁਰੂ ਦੀ ਤੀਸਰੀ ਗੱਲ ਦੱਸਦਾ।